वेद पढ़ो गायत्री, हम घर सूत तने नित ताना, हम घर सूत तने नित ताना, कंठ जनेऊ तुम्हारे कंठ जनेऊ तुम्हारे, तुम तो वेद पढ़ो, तुम तो वेद पढ़ो गायत्री, गोविंद हृदय हमारे, गोविंद हृदय हमारे, तुम तो वेद पढ़ो गायत्री। हमरी जेबा बिशन नैन नारायण, हमरे जेबा बिशन नाम नारायण, नैन नारायण, हृदय बसे गोविंदा, हृदय बसे गोविंदा, जम द्वार जब पूछस बौरे, जम द्वार जब पूछस बौरे, तब क्या कैस मुकंदा, तब क्या कैस मुकंदा, तुम तो वेद पढ़ो, तुम तो वेद पढ़ो गायत्री, गोविंद हृदय हमारे, गोविंद हृदय हमारे, तुम तो वेद पढ़ो गायत्री, तुम तो वेद पढ़ो गायत्री। हम गोरु तुम ग्वार गुसाई, हम गारो तुम ग्वार गुसाई जन्म जन्म रखवारे जन्म जन्म रखवारे कबहू ना पार उतार चुरा कबहू ना पार उतार चुरा कैसे खसम हमारे कैसे खसम हमारे तू बामन तू बामन मैं काशी का जुल्हा मैं काशी का जुल्हा बुझा मर गया ना बुझा मर गया ना भूपत राजे तुम तो जाचे भूपत राजे हर्ष्य मोर ध्यान हर्ष्य मोर ध्यान तुम तो वेद पढ़ो गायत्री तुम तो वेद पढ़ो गायत्री गोविंद गोविंद हृदय हमारे गोविंद हृदय हमारे तुम तो वेद पढ़ो गायत्री तुम तो वेद पढ़ो गायत्री तुम तो वेद पढ़ो गायत्री गोविंद हृदय हमारे हम घर सूत तने नित दाना हम घर सूत तने नित ताना कंठ जड़े तुम्हारे तू की है ते मैं की हां तेरा जीवन किस आधार ते आधारित है ते मेरा जीवन किस सहारे खलोता है। तेरी दुनिया दा स्वरूप की है मेरे संसार दा नजारा की है। जरा मैं तेरे नाल दो गल्लां करना चाहना। बाबा कबीर श्री गुरु ग्रंथ साहब विच बैठ के सच की बाणी दा आधार मन के प्रौढ़ता वजों कुछ कहना चाहते ने। एक ख्याल करियो जिन्नी दृढ़ता जिन्नी साबत दिली बाबा कबीर जी ने भगतां दी बाणी दे नाम थल्ले बैठ के दिखाई है वो अपनी मिसाल है। बल्कि दुनिया के धार्मिक खेत्र विच विचरण वाले लोगों नू एक गल का पता होवे भरियो जे धर्म खेत्र विच कोई मंजिल चाहते हो तो दृढ़ता की अगवाई बाबा कबीर कोलों लेनी पैगी। हुण श्री गुरु ग्रंथ साहब विच बैठ के बाबा कबीर कोई वख नहीं रहा वख नहीं रहा। जरा अज दे शब्द की विचार कर लईए। हे ब्राह्मण मैं तेरा विरोधी नहीं तेरा दुश्मन नहीं तेरे नाल मेरा कोई वंड विहार नहीं। धर्म के खेत्र विच कदी कोई संसारक वंड विहार ऐसा साधन नहीं बनता जिंदा टकराव होवे। धर्म खेत्र विच टकराव हुंदा है ऐसी गल नहीं नहीं हुंदा हुंदा है। इसकी पढ़ लो पर वो केवल सिद्धांत ते हुंदा है। बाबा कबीर एक ख्याल दे रहे ने कहते ने हे ब्राह्मण तू अपने आप नू महान आखना है ते मैनू नीच जात निगुणा जिहा मनुख भी जानन लई तैयार नहीं। मनुखता विच वंडियां पा के जीवन नू अपराध दे खेत्र विच लिया के खड़ा करन वाले ब्राह्मण मैं तेरे कोलों पुछना चाहना किस आधार ते तू श्रेष्ठ है वड्डा है ते किस आधार ते मैं नीवा। एक होर थामे शब्द विच भी आखे उन्हें जो तू ब्राह्मण ब्राह्मणी जा तो आन बाट काहे नहीं आया। तुम कत ब्राह्मण हम कत सूद हम कत लोहू तुम कत दूध। तेरे ते मेरे विच की अंतर है। ब्राह्मण ने आख्या मेरे गल विच पिया होया जनेऊ नहीं जानदा ये मेरे नाल दा जनेऊ ते बाकी कौमां दे हिस्से जेड़े ने वख वख वंडियां विच वरन जेड़े ने वो बाकी वर्णा दे लोग मेरी किस्म दा जनेऊ भी नहीं पा सकते। जेड़े जनेऊ पा भी सकते ने वो भी मेरी किस्म दा नहीं। ये जनेऊ सूत दा बनया होया धागियां दा बनया होया जनेऊ तो मेरी श्रेष्ठता दी निशानी है मेरी आईडी है आइडेंटिफिकेशन है। हुण बाबा कबीर ख्याल दिंदे ने कहिंदे ने बस तन दे उपर जनेऊ पा लैणा ਮਹਾਨ ਹਿੰਦੂ ਹੋ ਗਿਆ, ਮਹਾਨ ਬ੍ਰਾਹਮਣ ਹੋ ਗਿਆ। ਅਤੇ ਸੂਤ ਦਾ ਜਨੇਊ ਕਹਿਣ ਲੱਗੇ, ਦੇਖ ਮੇਰੇ ਘਰ ਵਿੱਚ ਜੁਲਾਇਆ ਹੋਣ ਕਰਕੇ ਸੂਤ ਹੀ ਸੂਤ ਹੈ ਚਾਰ ਚੁਫੇਰੇ, ਬਸਤਰ ਜੂ ਬਣਾਉਣਾ, ਕੱਪੜੇ ਜੂ ਬਣਾਉਣਾ ਸੂਤ ਦੇ। ਮੈਂ ਸੰਖੇਪ ਵਿੱਚ ਅੱਗੇ ਵਧਣਾ ਚਾਹੁੰਦਾ, ਜਿੱਥੇ ਰੁਕ ਕੇ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨੀਆਂ ਨੇ। ਮੇਰੇ ਘਰ ਵਿੱਚ ਹਰ ਕੋਨੇ ਵਿੱਚ ਦੇਖ ਲੈ ਸੂਤ ਦੇ ਅੰਬਾਰ ਲੱਗੇ ਹੋਏ ਨੇ। ਰੋਜ਼ ਮੈਂ ਤਾਣੀ ਤਣਨਾ, ਅਤੇ ਜਦੋਂ ਤਾਣੀ ਤਣਨਾ ਅਤੇ ਤਾਣੀ 'ਤੇ ਬਰੱਸ਼ ਮਾਰਨਾ, ਉਦੋਂ ਸੂਤ ਦੀਆਂ ਤੰਦਾਂ ਵਿੱਚੋਂ ਸੂਤ ਉੱਡਦਾ ਹੈ ਅਤੇ ਸਾਹ ਨਾਲ ਮੇਰੇ ਅੰਦਰ ਵੀ ਚਲਾ ਜਾਂਦਾ ਹੈ। ਤੂੰ ਕੇਵਲ ਇਸ ਸੂਤ ਨਾਲ ਬਾਹਰੋਂ ਬ੍ਰਾਹਮਣ ਹੈ, ਮੈਂ ਅੰਦਰੋਂ ਬਾਹਰੋਂ ਦੋਵਾਂ ਪਾਸੋਂ ਬ੍ਰਾਹਮਣ ਹਾਂ। ਤੂੰ ਵੇਦਾਂ ਸ਼ਾਸਤਰਾਂ ਦੀਆਂ ਗਾਇਤਰੀ ਦੀਆਂ ਗੱਲਾਂ ਕਰਕੇ ਆਖਣਾ ਮੈਂ ਗੋਬਿੰਦ ਦੀਆਂ ਰੱਬ ਦੀਆਂ ਗੱਲਾਂ ਜਾਣਨਾ ਕਰ ਸਕਣਾ, ਪਰ ਭਲਿਆ ਜਿਸ ਰੱਬ ਦੀਆਂ ਕੇਵਲ ਤੂੰ ਗੱਲਾਂ ਹੀ ਕਰਨਾ ਹੈ, ਪੜ੍ਹਨਾ ਹੀ ਹੈ, ਸੁਣਨਾ ਹੈ, ਉਹ ਰੱਬ ਤਾਂ ਮੇਰੇ ਅੰਦਰ ਵੱਸਦਾ। ਕਹਿਣ ਲੱਗੇ, ਹਮ ਘਰ ਸੂਤ ਤਨੈ ਨਿਤ ਤਾਨਾ, ਕੰਠ ਜਨੇਊ ਤੁਮਾਰੇ ਤੁਮ ਤੋ ਵੇਦ ਪੜੋ ਗਾਤਰੀ, ਵੇਦ ਪੁਰਾਣ ਪੜੇ ਕਾ ਕਿਆ ਗੁਣ, ਤੁਮ ਤੋ ਵੇਦ ਪੜੋ ਗਾਤਰੀ, ਕਿਉਂ ਪੜੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜੇ ਸੁਣੇ ਕਿਉਂ ਹੋਈ, ਤੁਮ ਤੋਂ ਵੇਦ ਪੜੋ ਗਾਇਤਰੀ, ਪੜੇ ਸੁਣੇ ਕਿਉਂ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਤੁਮ ਤੋਂ ਵੇਦ ਪੜੋ ਗਾਇਤਰੀ, ਗੋਬਿੰਦ ਹਿਰਦੇ ਹਮਾਰੇ। ਕੈਸਾ ਭਰਮ ਹੈ, ਕੈਸੀ ਅਪੋਲਤਾ ਹੈ ਮਨੁੱਖਤਾ ਵਿੱਚ, ਕੈਸਾ ਅਗਿਆਨਤਾ ਦਾ ਜਾਲ ਫਸਾਇਆ ਹੈ, ਕੈਸਾ ਅਗਿਆਨਤਾ ਦਾ ਅੰਧੇਰਾ ਪਸਰਿਆ ਹੈ ਕਿ ਮਨੁੱਖ ਤੇਰੇ ਪਿੱਛੇ ਲੱਗ ਕੇ ਜ਼ਿੰਦਗੀ ਜੀਵਨ ਬਰਬਾਦ ਕਰੀ ਜਾਂਦਾ ਹੈ। ਅਤੇ ਜੀਵਨ ਕਿਹੋ ਜਿਹਾ ਹੋ ਗਿਆ, ਹਮ ਗੋਰੂ ਤੁਮ ਗਵਾਰ ਗੁਸਾਈ, ਮਨੁੱਖ ਗੰਗਾ ਵਾਂਗ ਤੇਰੇ ਹੁਕਮ ਵਿੱਚ ਚੱਲ ਰਿਹਾ, ਜਿਵੇਂ ਗਊਆਂ ਗਵਾਲੇ ਦੇ ਹੁਕਮ ਵਿੱਚ ਹੁੰਦੀਆਂ ਨੇ। ਸੰਸਾਰ ਨੂੰ ਤੂੰ ਗਊਆਂ ਬਣਾ ਕੇ ਰੱਖ ਦਿੱਤਾ ਅਤੇ ਤੂੰ ਗਵਾਲਾ ਬਣ ਬੈਠਾ ਹੈ, ਜੀਵਨ ਤੇਰੀ ਗੁਲਾਮੀ ਕਬੂਲ ਬੈਠਾ, ਕੌਮ ਦਾ ਜੀਵਨ ਤੇਰੀ ਗੁਲਾਮੀ ਮੰਨ ਚੁੱਕਾ, ਜੋ ਬ੍ਰਾਹਮਣ ਆਖੇ ਉਹੋ ਹੀ ਧਰਮ ਹੈ। ਸ਼ਕਤੀਸ਼ਾਲੀ ਹੋ ਗਏ, ਝੂਠ ਦੀ ਸ਼ਕਤੀ ਉਦੋਂ ਵੱਧਦੀ ਹੈ ਜਦੋਂ ਸੱਚ ਨੂੰ ਪਛਾਣਨ ਵਾਲੇ ਨਾ ਰਹਿਣ। ਅਤੇ ਜਦੋਂ ਕੋਈ ਸ਼ਕਤੀਸ਼ਾਲੀ ਹੋ ਜਾਏ ਨਾ, ਉਹਦੀ ਵੈਲਿਊ ਵੱਧ ਜਾਂਦੀ ਹੈ, ਉਹਦੀ ਕੀਮਤ ਵੱਧ ਜਾਂਦੀ, ਕਿਉਂਕਿ ਸ਼ਕਤੀ ਨੂੰ ਹਰ ਕੋਈ ਆਪਣੀ ਮੁੱਠੀ ਵਿੱਚ ਰੱਖਣਾ ਚਾਹੁੰਦਾ ਹੈ ਅਤੇ ਜਿਹੜਾ ਖਰੀਦ ਸਕਦਾ ਹੋਵੇ ਉਹ ਕੋਸ਼ਿਸ਼ ਕਰਦਾ ਹੈ ਕਿ ਮੈਂ ਸ਼ਕਤੀ ਨੂੰ ਖਰੀਦ ਕੇ ਆਪਣੀ ਮੁੱਠੀ ਵਿੱਚ ਕਰ ਲਵਾਂ, ਇਹਦੀ ਵਰਤੋਂ ਕਰਾਂਗਾ। ਨਤੀਜਾ ਇਹ ਹੋਇਆ ਕਿ ਜਿੰਨੇ ਰਾਜੇ ਮਹਾਰਾਜੇ, ਜਿੰਨੇ ਬਾਦਸ਼ਾਹ ਲੋਕ ਸਨ, ਜਿੰਨੇ ਤਖਤਾਂ 'ਤੇ ਬੈਠਣ ਵਾਲੇ ਤਖਤ ਨਸ਼ੀਨ ਲੋਕ ਸਨ, ਉਹਨਾਂ ਨੇ ਵੇਖਿਆ ਧਰਮੀ ਲੋਕ ਆਪਣੇ ਆਪ ਵਿੱਚ ਬੜੀ ਸ਼ਕਤੀ ਨੇ, ਕਿਉਂਕਿ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਦੇ ਸਾਹਮਣੇ ਗਊਆਂ ਬਣ ਕੇ ਖਲੋਤੇ ਨੇ। ਇੱਕ ਗਵਾਲਾ ਸਾਡੀ ਮਰਜ਼ੀ ਦਾ ਹੋ ਜਾਏ, ਹਜ਼ਾਰ ਗਊ ਸਾਡੇ ਹੁਕਮ ਵਿੱਚ ਚੱਲ ਸਕਦੀ ਹੈ। ਅੱਜ ਵੀ ਇਹੋ ਕੁਝ ਹੁੰਦਾ ਹੈ। ਬਾਣੀ ਤ੍ਰੈ ਕਾਲ ਸੱਤ ਹੈ। ਅੱਜ ਦੇ ਰਾਜਨੀਤਿਕ ਕੀ ਆਖਦੇ ਨੇ, ਜੇ ਇੱਕ ਸਾਧ ਦਾ ਡੇਰਾ ਸਾਡੀ ਮੁੱਠੀ ਵਿੱਚ ਆ ਜਾਏ, ਹਜ਼ਾਰਾਂ ਵੋਟਾਂ ਸਾਡੀਆਂ ਹੋ ਸਕਦੀਆਂ ਨੇ, ਕਿਉਂਕਿ ਉਹ ਉਹਨਾਂ ਦੇ ਗੁਲਾਮ ਨੇ, ਗਊਆਂ ਬਣ ਚੁੱਕੇ ਨੇ। ਜੇ ਇੱਕ ਗਵਾਲਾ ਸਾਡੀ ਮਰਜ਼ੀ ਨਾਲ ਸੇਧ ਦੇਵੇ ਗਊਆਂ ਨੂੰ, ਤੇ ਜਿੱਧਰ ਦਿਲ ਚ ਆਏ ਹਜ਼ਾਰਾਂ ਗਊਆਂ ਸਾਡੇ ਹੁਕਮ ਵਿੱਚ ਚੱਲ ਸਕਦੀਆਂ ਨੇ, ਜੇ ਇੱਕ ਗਵਾਲਾ ਹੋਵੇ। ਲਿਓ ਇਉਂ ਧਰਮ ਸ਼ਕਤੀ ਨੂੰ ਸੰਸਾਰ ਦੀ ਰਾਜਨੀਤਿਕ ਸ਼ਕਤੀ ਨੇ ਹਥਿਆਲਿਆ। ਮੈਂ ਹੈਰਾਨ ਹੋਇਆ ਜਦੋਂ ਆ ਤੁਕਾਂ ਮੇਰੇ ਸਾਹਮਣੇ ਆਈਆਂ। ਇਹ ਸ਼ਬਦ ਬਾਬਾ ਕਬੀਰ ਜੀ ਦਾ, ਜੋ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਦੀ ਰਚਨਾ ਨਜ਼ਰ ਆਉਂਦੀ ਹੈ। ਇਹਦਾ ਮਤਲਬ 600 ਸਾਲ ਪਹਿਲਾਂ ਵੀ ਇਹ ਹਾਲਾਤ ਸਨ। ਬਾਬਾ ਕਬੀਰ ਜਿਹੜੇ ਆਪਣੀ ਰਚਨਾ ਤੋਂ ਇਹ ਸ਼ਬਦ ਆਖਦੇ ਨੇ, ਇਹਦਾ ਮਤਲਬ ਉਦੋਂ ਹਾਲਾਤ ਨੂੰ ਦੇਖ ਕੇ ਹੀ ਉਹਨਾਂ ਦਾ ਮਨ ਕੀਤਾ ਕਿ ਗੱਲ ਸੱਚ ਆਖਦੇ ਹਾਂ, ਦੁਨੀਆ ਨੂੰ ਕਹਿਣ ਲੱਗੇ। ਤੂੰ ਬ੍ਰਾਹਮਣ, ਇਹ ਬ੍ਰਾਹਮਣ ਅੱਜ ਦੇ ਹਾਲਾਤਾਂ ਦੀ ਅਸਲੀਅਤ ਕੀ ਹੈ। ਤੂੰ ਬ੍ਰਾਹਮਣ ਮੈਂ ਕਾਸ਼ੀ ਕਾ ਜੁਲਹਾ, ਤੂੰ ਬ੍ਰਾਹਮਣ ਧਾਰਮਿਕ ਆਗੂ ਹੈ, ਧਾਰਮਿਕ ਸ਼ਕਤੀ ਦਾ ਪ੍ਰਤੀਕ ਹੈ, ਅਤੇ ਮੈਂ ਵਿਚਾਰਾ ਕਾਂਸ਼ੀ ਦਾ ਰਹਿਣ ਵਾਲਾ ਇੱਕ ਜੁਲਾਹਾ ਹਾਂ। ਪਰ ਮੇਰੀ ਇੱਕ ਗੱਲ ਸਮਝ ਲੈ, ਮੇਰੀ ਗੱਲ ਇੱਕ ਪਛਾਣ ਲੈ। ਬੂਝੋ ਮੋਰ ਗਿਆਨਾ, ਕੀ ਤੁਮ ਤੋ ਜਾਚੇ ਭੂਪਤ ਰਾਜੇ, ਜਾਚਕ ਹੈ, ਗੁਲਾਮ ਹੈ, ਮੰਗਤਾ ਹੈ, ਤੇਰੀ ਰੋਟੀ ਚੱਲਦੀ ਹੈ, ਤੇਰਾ ਰੁਜ਼ਗਾਰ ਵਕਤ ਦੇ ਰਾਜਿਆਂ ਦੀ ਗੁਲਾਮੀ ਵਿੱਚ ਹੈ। ਉਸਦੇ ਚੱਲਿਓ, ਇਹ ਗੱਲ ਸਦੀਆਂ ਪੁਰਾਣੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੈ, ਪਰ ਇਹਦੇ ਵਿੱਚੋਂ ਅੱਜ ਦੀ ਤਸਵੀਰ ਤੁਸੀਂ ਆਪੇ ਹੀ ਦੇਖ ਲਿਓ, ਸਾਨੂੰ ਪਤਾ ਲੱਗ ਜਾ ਪੁਰਾਣੀ ਨਹੀਂ, ਹੁਣ ਦੀ ਵੀ ਹੈ। ਬਾਬਾ ਕਬੀਰ ਰੱਖਦੇ ਨੇ। ਪਰ ਇੱਕ ਗੱਲ ਅਰਜ਼ ਕਰਾਂ, ਜਦੋਂ ਕਦੀ ਵੀ ਧਾਰਮਿਕ ਸ਼ਕਤੀ ਰਾਜਨੀਤੀ ਦੀ ਗੁਲਾਮ ਹੋਈ, ਉਦੋਂ ਹੀ ਅਪਰਾਧ ਹੋਏ। ਔਰ ਅਪਰਾਧ ਵਿੱਚ ਜਿੰਨੇ ਅਪਰਾਧ ਸੰਸਾਰ ਦਾ ਇਤਿਹਾਸ ਪੜ੍ਹਦੇ ਹੋ, ਉਹਦੇ ਵਿੱਚ ਮੁੱਖ ਰੂਪ ਵਿੱਚ ਰਾਜਨੀਤਿਕਾਂ ਨੇ ਧਾਰਮਿਕ ਵਿਅਕਤੀਆਂ ਨੂੰ, ਧਾਰਮਿਕ ਸ਼ਕਤੀ ਨੂੰ ਵਰਤਿਆ। ਅੱਜ ਹੀ ਨਹੀਂ, ਉਦੋਂ ਵੀ ਵਰਤਿਆ। ਮੈਂ ਤਾਂ ਕਈ ਵਾਰ ਐਗਜ਼ਾਮਪਲ ਦਿੰਦਾ ਹੁੰਦਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਦਾ ਫੈਸਲਾ ਔਰੰਗਜ਼ੇਬ ਕਰਦਾ ਹੈ, ਸਾਡਾ ਇਤਿਹਾਸ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਦਾ ਫੈਸਲਾ ਔਰੰਗਜ਼ੇਬ ਕਰਦਾ ਹੈ, ਪਰ ਫਤਵਾ ਕੌਣ ਦਿੰਦਾ? ਫਤਵਾ ਆਪ ਨਹੀਂ ਸੁਣਾਉਂਦਾ, ਕਾਜ਼ੀ ਨੂੰ ਹੁਕਮ ਕਰਦਾ। ਫਤਵਾ ਕੀ ਹੈ? ਇੱਕ ਹੁਕਮਨਾਮਾ। ਫਤਵਾ ਅਤੇ ਫੈਸਲੇ ਵਿੱਚ ਅੰਤਰ ਹੈ। ਫੈਸਲਾ ਔਰੰਗਜ਼ੇਬ ਦਾ ਹੈ, ਫਤਵਾ ਕਾਜ਼ੀ ਦਾ ਹੈ। ਕੋਈ ਪਿੱਛੇ ਬੈਠਾ ਫੈਸਲਾ ਕਰਦਾ, ਕੋਈ ਫਤਵਾ ਸੁਣਾਉਂਦਾ, ਹੁਕਮ ਜਾਰੀ ਕਰਦਾ। ਅੱਜ ਅਸੀਂ ਉਸਨੂੰ ਹੁਕਮਨਾਮਾ ਆਖਦੇ ਹਾਂ। ਫਤਵੇ ਵਿੱਚ ਅਤੇ ਫੈਸਲੇ ਵਿੱਚ ਇੱਕ ਅੰਤਰ ਹੈ। ਫੈਸਲਾ ਔਰੰਗਜ਼ੇਬ ਦਾ, ਫਤਵਾ ਕਾਜ਼ੀ ਦਾ। ਸਾਹਿਬਜ਼ਾਦਿਆਂ ਨੇ ਉਨੀਆਂ ਵਿੱਚ ਚੁਣਿੰਦਾ, ਫੈਸਲਾ ਵਜੀਦੇ ਦਾ, ਵਜੀਦ ਖਾਂ ਦਾ, ਪਰ ਫੈਸਲਾ ਆਪ ਨਹੀਂ ਸੁਣਾਉਂਦਾ, ਕਾਜ਼ੀ ਨੂੰ ਆਖਦਾ ਨੇ ਤੂੰ ਫਤਵਾ ਸੁਣਾ। ਫਤਵਾ ਕਾਜ਼ੀ ਦਾ, ਇਹ ਤਾਂ ਸਾਡਾ ਇਤਿਹਾਸ ਹੈ ਨਾ। ਜ਼ਰਾ ਹੋਰ ਪਿੱਛੇ ਚਲੇ ਜਾਈਏ, ਬਾਬਾ ਕਬੀਰ ਜਿਹੜਾ ਇਹ ਗੱਲ ਆਖ ਰਿਹਾ ਉਹਦੀ ਹੱਡ ਬੀਤੀ ਵੀ ਹੈ, ਉਹਦੇ ਵਿੱਚ ਵੀ ਉਹ ਇਹੋ ਗੱਲ ਆਖਦਾ ਹੈ ਕਿ ਮੈਨੂੰ ਵੀ ਬਾਦਸ਼ਾਹ ਦੇ ਫੈਸਲੇ ਨਾਲ ਫੜ ਲਿਆ ਗਿਆ ਅਤੇ ਫਤਵਾ ਹੁਕਮਨਾਮਾ ਸੁਣਾਉਣ ਦਾ ਹੁਕਮ ਹੋਇਆ ਕਾਜ਼ੀ ਨੂੰ। ਕਾਜ਼ੀ ਨੇ ਹੁਕਮਨਾਮਾ ਸੁਣਾਉਣਾ ਸੀ, ਉਹਨੇ ਬਲਵਾਨ ਹਾਥੀ ਅਤੇ ਹਾਥੀਵਾਨ ਬੁਲਾਇਆ ਅਤੇ ਆਖਿਆ ਹਾਥੀ ਦੀ ਟੱਕਰ ਮਾਰ ਕੇ ਇਸ ਬਾਬਾ ਇਸ ਕਬੀਰ ਨੂੰ ਬੰਨ ਦਿਓ, ਅਤੇ ਹਾਥੀਵਾਨ ਨੂੰ ਆਖਿਆ ਹਾਥੀ ਦੀ ਟੱਕਰ ਮਾਰ ਕੇ ਇਹਨੂੰ ਮਾਰ ਦਿਓ। ਬਾਬਾ ਕਬੀਰ ਕੀ ਵਿਗਾੜ ਰਿਹਾ, ਬਾਣੀ ਵਿੱਚ ਗੱਲ ਆਖਣੀ ਪਈ। ਕਿਉਂ ਅਪਰਾਧ ਸੰਤ ਹੈ ਕਿੰਨਾ, ਅਪਰਾਧ ਸੰਤ ਹੈ ਕਿੰਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਕੀ ਗੁਨਾਹ ਇਹਦਾ, ਤੂੰ ਹਾਥੀ ਅੱਗੇ ਸੁੱਟ ਦਿੱਤਾ ਬੰਨ ਕੇ, ਇਹਨੂੰ ਮਾਰ ਦਿਓ। ਪਰ ਅਗਲੀ ਗੱਲ ਅੰਦਰ ਇੱਕ ਹੋਰ ਚੀਜ਼ ਉਗੜ ਕੇ ਸਾਹਮਣੇ ਆਈ, ਉਹ ਇਹ
ਕੁੰਚਰ ਪੋਟ ਲੈ ਲੈ ਨਮਸਕਾਰ,
ਕਾਜ਼ੀ ਨੇ ਧਾਰਮਿਕ ਆਗੂ ਨੇ ਸ਼ਕਤੀ ਦੇ ਸਾਹਮਣੇ ਬਲਵੰਤਾ ਦੇ ਸਾਹਮਣੇ ਸੁੱਟ ਦਿੱਤਾ ਇਹਨੂੰ ਮਾਰ ਦਿਓ। ਰਥਵਾਨ ਨੂੰ ਹਾਥੀਵਾਨ ਨੂੰ ਹੁਕਮ ਕਰ ਦਿੱਤਾ ਇਹਨੂੰ ਮਾਰ ਦਿਓ। ਅੱਜ ਵੀ ਬਦਲਵੇਂ ਰੂਪ ਵਿੱਚ ਇਸੇ ਤਰ੍ਹਾਂ ਹੀ ਹੁਕਮਨਾਮੇ ਜਾਰੀ ਹੁੰਦੇ ਨੇ ਅਤੇ ਸ਼ਕਤੀ ਤਾਂ ਆਖਰ ਪੰਥ ਹੀ ਹੈ ਨਾ, ਪੰਥ ਨੂੰ ਆਖਿਆ ਜਾਂਦਾ ਇਹਨੂੰ ਮਾਰ ਦਿਓ, ਇਹਦੀ ਜ਼ਬਾਨ ਬੰਦ ਹੋ ਜਾਏ, ਇਹਨੂੰ ਜ਼ਮੀਰ ਖਤਮ ਹੋ ਜਾਏ। ਪਰ ਕਾਜ਼ੀ ਨਾਲੋਂ ਤਾਂ ਹਾਥੀ ਬਹੁਤ ਚੰਗਾ ਹੈ, ਬਹੁਤ ਚੰਗਾ, ਬਹੁਤ ਚੰਗਾ ਹੈ। ਅੱਜ ਦੇ ਕਾਜ਼ੀ ਨਾਲੋਂ ਤਾਂ ਪੰਥ ਬਹੁਤ ਸਿਆਣਾ ਹੈ, ਬੜਾ ਜਾਗਿਆ ਹੋਇਆ, ਉਹ ਸਮਝਦਾ ਕਾਜ਼ੀ ਨਹੀਂ ਬੁੱਝਦਾ, ਕਾਜ਼ੀ ਨਹੀਂ ਜਾਣਦਾ, ਅਸੀਂ ਤਾਂ ਜਾਣਨੇ ਆ ਨਾ ਇਹ ਕੌਣ ਹੈ। ਕਹਿਣ ਲੱਗੇ
ਬਾਂਧ ਪੋਟ ਕੁੰਚਰ ਕਹਿ ਦੀਨਾ, ਕੁੰਚਰ ਪੋਟ ਲੈ ਲੈ ਨਮਸਕਾਰ, ਬੂਝੀ ਨਹੀਂ ਕਾਜ਼ੀ ਅੰਧਿਆਰੇ।
ਇਸ ਅੰਧੇ ਕਾਜ਼ੀ ਨੂੰ ਕੀ ਪਛਾਣ ਹੋਵੇ, ਕਿਹਨੂੰ ਮਾਰਨ ਦੇ ਹੁਕਮਨਾਮੇ ਜਾਰੀ ਕਰ ਰਿਹਾ, ਕਿਹਨੂੰ ਖਤਮ ਕਰਨ ਲਈ ਫਤਵੇ ਜਾਰੀ ਕਰ ਰਿਹਾ। ਪਰ ਹੋਏ, ਸਾਡੇ ਇਤਿਹਾਸ ਵਿੱਚ ਹੋਏ, ਬਾਬਾ ਕਬੀਰ ਜੀ ਦੇ ਜੀਵਨ ਵਿੱਚ ਹੋਏ। ਇਸੇ ਲਈ ਇੱਕ ਗੱਲ ਆਖ ਦਿੱਤੀ ਬਾਬਾ ਕਬੀਰ ਜੀ ਨੇ, ਕਹਿਣ ਲੱਗੇ ਤੂੰ ਬਾਹਮਣ ਮੈਂ ਕਾਂਸ਼ੀ ਕਾ ਜੁਲਹਾ, ਬੂਝੋ ਮੋਰ ਗਿਆਨਾ, ਤੇਰੇ ਤੇ ਮੇਰੇ ਵਿੱਚ ਫਰਕ ਕੀ ਹੈ, ਤੁਮ ਤੋ ਜਾਚੇ ਭੂਪਤ ਰਾਜੇ, ਤੂੰ ਤੇ ਰਾਜੇ ਮਾਰ ਵਕਤ ਦੀਆਂ ਸਿਆਸੀ ਰਾਜਨੀਤਿਕ ਸ਼ਕਤੀਆਂ ਦਾ ਗੁਲਾਮ ਹੋ ਚੁੱਕਾ ਹੈ, ਹੁਣ ਤੇਰੇ ਤੇ ਜੋ ਉਹ ਹੁਕਮ ਕਰਦੀਆਂ ਨੇ ਤੂੰ ਅੱਗੇ ਉਹ ਬੋਲਣਾ। ਜਦੋਂ ਵੀ ਧਰਮ
ਤੇ ਧਰਮੀ ਮਨੁੱਖ ਰਾਜਨੀਤਿਕ ਸ਼ਕਤੀ ਦਾ ਗੁਲਾਮ ਹੋਵੇਗਾ, ਇਹੋ ਕੁਝ ਹੋਵੇਗਾ।
ਰਾਜਨੀਤਿਕ ਸ਼ਕਤੀਆਂ ਦੇ ਸਾਹਮਣੇ ਮਜ਼ਬੂਤ ਹੋ ਕੇ ਖੜਾ ਹੋਣਾ, ਇਹ ਗੁਰੂ ਦੀ ਰਹਿਮਤ ਹੋਵੇ। ਹਾਂ, ਕਈ ਲੋਕ ਵੀਰ ਮੈਨੂੰ ਵੀ ਕਹਿੰਦੇ ਨੇ, ਮੈਂ ਉਹ ਗੱਲ ਨਾਲ ਨਾਲ ਥੋੜ੍ਹੀ ਜਿਹੀ ਅਰਜ਼ ਕਰਨਾ ਚਾਹੁੰਦਾ ਤਾਂ ਕਿ ਬੀਤੇ ਦੇ ਭੁਲੇਖੇ ਵੀ ਨਾ ਪੈਦਾ ਹੋਣ, ਪਾਉਣ ਵਾਲੇ ਬੜੇ ਨੇ। ਕਈ ਲੋਕ ਮੈਨੂੰ ਵੀ ਵੀਰ ਆਖਦੇ ਨੇ, ਜੀ ਤੁਹਾਡੇ ਸਮੇਂ 'ਤੇ ਵੀ ਤਾਂ ਤੁਸੀਂ ਤਲਬ ਕੀਤੇ, ਕਹਿੰਦੇ ਤੁਸੀਂ ਤਲਬ ਕੀਤੇ, ਤੁਹਾਡਾ ਵੀ ਤਾਂ ਟਕਰਾਅ ਹੋਇਆ। ਇਹਦੇ ਵਿੱਚ ਮੁੱਢਲੀ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਮੇਰੇ ਸਮੇਂ ਅੰਦਰ ਜਿਹੜਾ ਤਲਬ ਹੋਇਆ ਉਹ ਬਾਦਸ਼ਾਹ ਸੀ, ਕਾਜ਼ੀ ਦੀ ਮੁੱਠ, ਕਾਜ਼ੀ ਵਕਤ ਦੀ ਸਰਕਾਰ ਦੀ ਮੁੱਠੀ ਵਿੱਚ ਨਹੀਂ ਸੀ। ਜੇ ਤਲਬ ਹੋਇਆ ਤਾਂ ਵਕਤ ਦੀ ਸਰਕਾਰ ਦਾ ਮੁਖੀ, ਅੱਜ ਵਕਤ ਦੀ ਸਰਕਾਰ ਦੇ ਮੁਖੀ ਦੇ ਲਿਫਾਫਿਆਂ ਵਿੱਚੋਂ ਜਨਮ ਲੈਂਦੇ ਨੇ ਕਾਜ਼ੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ, ਉਹਨਾਂ ਦੇ ਹੁਕਮ ਦੇ ਸਾਹਮਣੇ ਸਿਰ ਝੁਕਾ ਕੇ ਖਲੋਤੇ ਨੇ ਸਾਡੇ ਧਾਰਮਿਕ ਆਗੂ। ਅਤੇ ਜੇ ਕੌਮ ਦੀ ਵਿਗੜੀ ਹੋਈ ਹਾਲਤ ਨੂੰ ਦੇਖਦਿਆਂ ਹਾਲਾਤ ਐਸੇ ਪੈਦਾ ਹੋਏ ਕਿ ਛੋਟੇ ਛੋਟੇ ਸਾਡੇ ਬੱਚਿਆਂ ਦਾ ਲਹੂ ਗਲੀਆਂ ਬਾਜ਼ਾਰਾਂ ਵਿੱਚ ਰੁੜਿਆ, ਪੁਲਾਂ 'ਤੇ ਰਾਤ ਦੇ ਅੰਧੇਰੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਹਜ਼ਾਰਾਂ ਦੀ ਤਾਦਾਦ ਵਿੱਚ ਗਲੀਆਂ ਬਾਜ਼ਾਰਾਂ ਵਿੱਚ ਟਾਇਰ ਪਾ ਕੇ ਸਾੜੇ ਗਏ, ਜਿਹਦੇ 'ਚ ਸੀਸ 'ਤੇ ਦਸਤਾਰ ਸੀ, ਜਿਹਦੇ ਚਿਹਰੇ 'ਤੇ ਸੀਸ 'ਤੇ ਕੇਸ ਸਨ, ਹਜ਼ਾਰਾਂ ਬੇਗੁਨਾਹ ਉਹਨਾਂ 'ਤੇ ਝੂਠੇ ਕੇਸ ਮੁਕੱਦਮੇ ਬਣਾ ਕੇ ਜੇਲ੍ਹਾਂ ਵਿੱਚ ਸੁੱਟ ਦਿੱਤੇ ਗਏ, ਜਿਹੜੇ ਅੱਜ ਤੱਕ ਜੇਲ੍ਹਾਂ ਵਿੱਚ ਬੈਠੇ ਨੇ। ਜ਼ਿੰਦਗੀ ਜੀਵਨ ਖਤਮ ਹੋ ਗਿਆ, ਜਵਾਨੀ ਖਤਮ ਹੋ ਗਈ ਹੈ ਜੇਲ੍ਹਾਂ ਵਿੱਚ, ਪਰ ਸਰਕਾਰ ਦੀ ਸਿਆਸਤ ਦੀ ਗੱਦੀ ਹੰਢਾਉਣ ਵਾਲਿਆਂ ਨੂੰ ਕਦੀ ਵੀ ਇਹਨਾਂ ਚੀਜ਼ਾਂ ਦੀ ਕੀਮਤ ਦਾ ਵੈਲਿਊ ਪਤਾ ਨਹੀਂ ਹੁੰਦਾ। ਅਜੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚੋਂ ਸ਼ਹੀਦਾਂ ਦਾ ਖੂਨ ਸੁੱਕਿਆ ਨਹੀਂ ਸੀ, ਹੁਣ ਵੀ ਉਹ ਪੱਥਰ ਕੁਝ ਕੱਢ ਦਿੱਤੇ ਗਏ, ਜਿਨ੍ਹਾਂ ਪੱਥਰਾਂ 'ਤੇ, ਕਿਉਂਕਿ ਕਈ ਪੱਥਰਾਂ ਨੂੰ ਇਹ ਸੁਭਾਅ ਵਿੱਚ ਹੁੰਦਾ ਹੈ, ਉਹ ਖੂਨ ਜਾਂ ਕੋਈ ਵੀ ਚੀਜ਼ ਜਿਹੜੀ ਡੁੱਲੇ ਉਹਨੂੰ ਚੂਸ ਲੈਂਦੇ ਨੇ। ਕੁਝ ਪੱਥਰ ਪ੍ਰਕਰਮਾਂ ਵਿੱਚ ਐਸੇ ਲੱਗੇ ਹੋਏ ਸਨ ਜਿਨ੍ਹਾਂ ਨੇ ਖੂਨ ਚੂਸਿਆ, ਔਰ ਬਾਕਾਇਦਾ ਪਤਾ ਲੱਗਦਾ ਸੀ ਕੁਝ ਮਹੀਨਿਆਂ ਬਾਅਦ ਵੀ, ਧੋਣ ਤੋਂ ਬਾਅਦ ਵੀ, ਸਫਾਈਆਂ ਤੋਂ ਬਾਅਦ ਵੀ ਪਛਾਣਿਆ ਜਾਂਦਾ ਸੀ ਕਿ ਇੱਥੇ ਕਿਸੇ ਦਾ ਲਹੂ ਡੁੱਲਿਆ। ਅਜੇ ਪ੍ਰਕਰਮਾਂ ਵਿੱਚੋਂ ਜਵਾਨੀ ਦਾ ਖੂਨ ਨਹੀਂ ਸੀ ਸੁੱਕਿਆ, ਅਜੇ ਮਾਂ ਦੀਆਂ, ਮਾਵਾਂ ਦੀਆਂ ਆਹਾਂ ਦੀਆਂ ਆਵਾਜ਼ਾਂ ਖਤਮ ਨਹੀਂ ਸਨ ਹੋਈਆਂ, ਅਜੇ ਪਤਨੀਆਂ ਧਾਹਾਂ ਮਾਰ ਮਾਰ ਰੋ ਰਹੀਆਂ ਸਨ, ਬੱਚੇ ਯਤੀਮ ਹੋਏ ਹੋਏ ਰੋ ਰਹੇ ਸਨ, ਅਤੇ ਸਾਡੇ ਆਗੂਆਂ ਨੇ, ਸਿਆਸੀ ਖੂਨ ਮੂੰਹ ਲੱਗਣ ਵਾਲੇ ਆਗੂਆਂ ਨੇ ਉਸੇ ਸਰਕਾਰ ਨਾਲ ਭਾਈਵਾਲੀ ਪਾ ਕੇ ਅਤੇ ਉਹਨਾਂ ਨਾਲ ਸਮਝੌਤਾ ਕਰਕੇ ਉਸੇ ਪੰਜਾਬ ਦੀ ਧਰਤੀ 'ਤੇ ਸਰਕਾਰ ਬਣਾ ਲਈ। ਮੈਨੂੰ ਉੱਥੋਂ ਤੱਕ ਵੀ ਰੋਸ ਨਹੀਂ ਸੀ, ਮੈਂ ਤੁਹਾਨੂੰ ਸਿਰਫ ਇਹ ਪਿਛੋਕੜ ਦੱਸਣਾ ਚਾਹੁੰਦਾ ਕਿ ਸਾਰੀ ਗੱਲ ਇੱਕੋ ਜਿਹੀ ਨਾ ਸਮਝ ਲਈ ਜਾਏ। ਕਈ ਵੀਰ ਆਖਦੇ ਨੇ, ਤੁਸੀਂ ਵੀ ਆਪਣੇ ਸਮੇਂ 'ਤੇ ਤਲਬ ਕੀਤਾ, ਬਣਾ ਲਈ ਗਈ, ਕੇਵਲ ਇਸ ਲਈ ਕਿ ਜੋ ਕੰਮ ਕੇਂਦਰ ਸਰਕਾਰ ਨੇ ਕੀਤੇ ਨੇ ਉਸੇ ਕਿਸਮ ਦੇ ਕੰਮ ਅਕਾਲੀ ਨਾਮ ਦੀ ਸਰਕਾਰ ਕੋਲੋਂ ਕਰਾਏ ਜਾਣ, ਤਾਂ ਕਿ ਜਸਟੀਫਿਕੇਸ਼ਨ ਹੋ ਜਾਏ ਵੀ ਜਿਹੜੀ ਵੀ ਸਰਕਾਰ ਹੁੰਦੀ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਹੈ, ਉਹਨੂੰ ਇਹੋ ਕੁਝ ਕਰਨਾ ਪੈਂਦਾ। ਜੇ ਵਕਤ ਦੀ ਸਰਕਾਰ ਨੇ ਬਲੂ ਸਟਾਰ ਕੀਤਾ ਅਤੇ ਵਕਤ ਦੀ ਅਕਾਲੀ ਸਰਕਾਰ ਨੇ ਵੁੱਡ ਰੋਜ਼ ਓਪਰੇਸ਼ਨ ਕੀਤਾ, ਉਹਨੇ ਵੀ ਅੰਦਰ ਮਿਲਟਰੀ ਭੇਜੀ ਹੈ, ਇਹਨਾਂ ਵੀ ਅੰਦਰ CRP ਭੇਜੀ ਹੈ, ਉਹਨਾਂ ਵੀ ਲਗਾਤਾਰ ਗੁਰੂ ਕੇ ਦਰਬਾਰ ਦੀ ਬੇਅਦਬੀ ਕਰਾਈ ਹੈ, ਇਹਨਾਂ ਵੀ ਕਰਾਈਏ। ਸਭ ਕੁਝ ਹੋਇਆ। ਉਹਨਾਂ ਹਾਲਾਤਾਂ ਵਿੱਚ ਜੇ ਤਲਬ ਕੀਤਾ ਤਾਂ ਕਿਸੇ ਗਰੀਬ ਨੂੰ ਨਹੀਂ, ਕਿਸੇ ਧਾਰਮਿਕ ਵਿਅਕਤੀ ਨੂੰ ਨਹੀਂ। ਇਹ ਖਿਆਲ ਕਰਿਓ, ਕਿਸੇ ਧਰਮ ਦੀ ਆਵਾਜ਼ ਨੂੰ ਖਾਮੋਸ਼ ਨਹੀਂ ਕੀਤਾ ਗਿਆ। ਜੇ ਤਲਬ ਕੀਤਾ ਤਾਂ ਵਕਤ ਦੀ ਸਰਕਾਰ ਦੇ ਮੁਖੀ ਨੂੰ। ਬਰਨਾਲਾ ਕੌਣ ਸੀ ਉਸ ਵੇਲੇ, ਮੈਂ ਪੁੱਛਣਾ ਚਾਹੁੰਦਾ, ਜਿਹੜੇ ਲੋਕ ਇਸ ਭੁਲੇਖੇ ਵਿੱਚ ਪੈ ਜਾਂਦੇ ਨੇ। ਅੱਜ ਦਾ ਵਕਤਦਾਰ ਤਾਜਦਾਰ ਬੈਠਾ ਹੈ ਜਿਹਦੇ ਸਾਹਮਣੇ ਧਰਮੀ ਲੋਕ ਧਾਰਮਿਕ ਪਦਵੀਆਂ ਅਖਵਾਉਣ ਵਾਲੇ ਸਿਰ ਝੁਕਾ ਕੇ ਖਲੋਤੇ ਨੇ। ਦਾਸ ਨੇ ਜੇ ਤਲਬ ਕੀਤਾ ਤਾਂ ਬਰਨਾਲੇ ਨੂੰ ਕੀਤਾ, ਜਿਹੜਾ ਵਕਤ ਦੀ ਸਰਕਾਰ ਸੀ, ਵਕਤ ਦਾ ਚੀਫ ਮਿਨਿਸਟਰ ਸੀ, ਵਕਤ ਦਾ ਤਾਜਦਾਰ ਸੀ, ਅਤੇ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖੀ ਦਾ ਤੈਸ਼ ਨੈਸ਼ ਜਿਸ ਦੇ ਹੱਥੋਂ ਹੋਇਆ ਹੈ ਉਹਦੇ ਨਾਲ ਭਾਈ ਵਾਲੀ ਕਾਰਨ। ਉਹ ਅੱਜ ਵੀ ਮੇਰਾ ਉੱਥੇ ਇਸਲਾਮ ਖਲੋਤਾ ਹੈ। ਬਾਦਲ ਸਾਹਿਬ ਨਾਲ ਮੇਰੀ ਕੋਈ ਜ਼ਾਤੀ ਵਿਰੋਧਤਾ ਨੇ, ਮੈਂ ਉਹਨਾਂ ਦੀ ਥਾਂ 'ਤੇ ਨਹੀਂ ਆਉਣਾ, ਉਹਨਾਂ ਮੇਰੀ ਥਾਂ 'ਤੇ ਕੀਰਤਨੀਆਂ ਨਹੀਂ ਬਣਨਾ, ਟਕਰਾਓ ਕੀ। ਕੇਵਲ ਅਤੇ ਕੇਵਲ ਇੱਕ ਸਿਧਾਂਤਕ ਗੱਲ ਸੀ ਕਿ ਜਿਹੜੀ ਜਥੇਬੰਦੀ ਅਤੇ ਜਿਹੜੀ ਸ਼ਕਤੀ ਹਮੇਸ਼ਾ ਕੌਮ ਦੇ ਨਾਮੋ ਨਿਸ਼ਾਨ ਮਿਟਾਉਣ ਦਾ ਧਿਆਨ ਰੱਖਦੀ ਹੋਵੇ ਉਹਦੇ ਨਾਲ ਭਾਈ ਵਾਲੀ ਨਾ ਪਾਓ। ਆਪ ਪਿੱਛੇ ਹਟ ਗਿਆ ਲੋ ਵੀ ਮੇਰੀ ਤੁਹਾਡੀ ਕਾਹਦੀ ਮਿੱਤਰਤਾ ਹੈ, ਵਿਰੋਧ ਤਾਂ ਵੀ ਕੋਈ ਨਹੀਂ, ਪਿੱਛੇ ਹਟ ਗਿਆ ਜੀ। ਉਦੋਂ ਬਰਨਾਲੇ ਨੂੰ ਤਲਬ ਕੀਤਾ ਤਾਂ ਸਿਰਫ ਇਸ ਲਈ ਤਾਂ ਕਿ ਵਕਤ ਤੇ ਹੁਣੇ ਹੁਣੇ ਬੀਤੇ ਇਸ ਹਾਦਸੇ ਤੋਂ ਕੁਝ ਤਾਂ ਸਬਕ ਸਿੱਖੋ, ਸਿੱਖੀ ਤੁਹਾਡੇ ਕੋਲੋਂ ਕੁਝ ਮੰਗ ਕਰਦੀ ਹੈ। ਦੱਸੋ, ਇੱਕ ਵਕਤ ਦੇ ਤਾਜਦਾਰ ਤੋਂ ਇਲਾਵਾ ਕਿਸੇ ਹੋਰ ਨੂੰ ਵੀ ਤਲਬ ਕੀਤਾ? ਹੁਣ ਤਾਂ ਲਾਈਨਾਂ ਲੱਗ ਗਈਆਂ, ਤਿੰਡ ਦੀਆਂ ਲਾਈਨਾਂ ਨਹੀਂ ਲੱਗੀਆਂ, ਹੁਣ ਸ਼ਿਕਾਇਤਾਂ ਕਰਨ ਵਾਲਿਆਂ ਦੀਆਂ ਜਦੋਂ ਲਾਈਨਾਂ ਲੱਗੀਆਂ ਨਾ ਵਕਤ ਦੇ ਤਾਜਦਾਰ ਦੇ ਸਾਹਮਣੇ, ਵਕਤ ਦੀ ਸਰਕਾਰ ਦੇ ਮੁਖੀ ਦੇ ਸੰਬੰਧ ਵਿੱਚ, ਆਖਰ ਵਕਤ ਦੇ ਧਾਰਮਿਕ ਆਗੂਆਂ ਨੇ ਬੜਾ ਦੋ ਟੁੱਕ ਜਵਾਬ ਦਿੱਤਾ। ਤੁਸੀਂ ਪੜ੍ਹਿਆ ਹੋਣਾ, ਮੇਰਾ ਥੋੜ੍ਹਾ ਲਿਖਿਆ ਹੋਇਆ, ਤੁਸੀਂ ਪੇਪਰ ਪੜ੍ਹ ਲਿਆ ਕਰੋ। ਦੋ ਟੱਕ ਜਵਾਬ ਦਿੱਤਾ ਕਿ ਜਿਹਨੇ ਵਕਤ ਦੀ ਸਰਕਾਰ ਦੇ ਮੁਖੀ ਦੇ ਖਿਲਾਫ ਕੋਈ ਸ਼ਿਕਾਇਤ ਕਰਨੀ ਹੈ ਉਹ ਅਦਾਲਤ 'ਚ ਚਲੇ ਜਾਓ, ਅਸੀਂ ਕੋਈ ਐਕਸ਼ਨ ਨਹੀਂ ਲੈਣਾ। ਧਰਮ ਜਿਹੜਾ ਇਸ ਲਈ ਨਹੀਂ, ਧਰਮ ਦਾ ਅਰਥ ਤਾਂ ਇਹ ਹੈ ਸੱਚ ਨਿਆਉਂ। ਉਹਦੇ ਸਾਹਮਣੇ ਕੋਈ ਬਾਦਸ਼ਾਹ ਆ ਜਾਏ, ਕੋਈ ਗਰੀਬ ਆ ਜਾਏ, ਕੋਈ ਧਰਮੀ ਆ ਜਾਏ, ਕੋਈ ਅਧਰਮੀ ਆ ਜਾਏ, ਉਹ ਸੱਚਾ ਨਿਆਉਂ ਕਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਵਿੱਚ ਇਹ ਗੱਲ ਆਖਦੇ ਨੇ, ਕਹਿੰਦੇ ਨੇ ਹਰ ਕੀ ਵਡਿਆਈ ਵੱਡੀ ਹੈ, ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ, ਜਾਣਿਆ ਹੈ ਧਰਮ ਕਾ, ਜਾਣਿਆ ਹੈ ਧਰਮ ਕਾ, ਨਾਨਕ ਜੀ ਉਪਾਏ ਕੈ ਲਿਖਣਾ ਵੇ ਧਰਮ ਬਹਾਲਿਆ। ਧਰਮ ਹੋਵੇ ਤੇ ਧਰਮ ਦੇ ਦਰਬਾਰ ਵਿੱਚ ਅਨਿਆਏ ਹੋਵੇ ਇਹਦਾ ਨਾ ਧਰਮ ਨਹੀਂ ਹੋ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਫੈਸਲਾ ਕੀਤਾ ਲਿਖਣਾ ਵੇ ਧਰਮ ਬਹਾਲਿਆ। ਫਿਰ ਕਹਿਣ ਲੱਗੇ ਉੱਥੇ ਸੱਚੇ ਹੀ ਸੱਚ ਨਿਬੜੇ ਹੈ, ਜਾਂ ਨਿਆਂ ਹੈ ਧਰਮ ਕਾ, ਉੱਥੇ ਨਿਆਂ ਧਰਮ ਦਾ ਹੈ, ਉੱਥੇ ਅਨਿਆਏ ਨਹੀਂ ਹੋ ਸਕਦਾ, ਬੇਇਨਸਾਫੀ ਨਹੀਂ ਹੋ ਸਕਦੀ, ਉੱਥੇ ਵੱਡਾ ਛੋਟਾ ਕੋਈ ਸਰਕਾਰੀ ਜਾਂ ਧਰਮੀ ਨਹੀਂ ਦੇਖਿਆ ਜਾਂਦਾ, ਉੱਥੇ ਪਦਵੀਆਂ ਦਾ ਮਸਲਾ ਨਹੀਂ ਆਉਂਦਾ, ਉੱਥੇ ਤਾਂ ਮਸਲਾ ਆਉਂਦਾ ਕਰਮ ਦਾ। ਬਲਕਿ ਕਰਮ ਦੇ ਸੰਬੰਧ ਵਿੱਚ ਵੀ ਇੱਕ ਗੱਲ ਹੋਰ ਰੱਖ ਦਿੱਤੀ ਉਹਨੇ, ਇਸ ਤੋਂ ਅੱਗੇ ਵੱਧ ਕੇ ਕਹਿਣ ਲੱਗੇ ਪੌੜੀ ਆਪੀ ਨੇ ਭੋਗ ਭੋਗ ਕੇ ਹੋਏ ਭਸਮਣ ਭੌਰ ਸਿਧਾ, ਵੱਡਾ ਹੋਆ ਦੁਨੀ ਦਾ गल संगल कत चला अगे करनी कीरत वाची है। जिन्ना मर्जी बड़ा होवे उत्थे संगल ये वेख के नहीं पाए जाते कि इंदे कोलों मैनू की लोड़ है, मेरिया जरूरतां इंदे नाल बजियां होईयां ने। अज इंदे गल संगल पाण दी गल भी करांगा, सवेरे पदवी तो उतार देंगे, उत्थे ये नहीं वेख्या जाता। बल्कि इत्थों तक कहन लगे जे फैसला भी किया जाता है ना, उत्थे निरी मर्जी ते शक्ति नहीं दिखाई जाती, बल्कि उन्हों बिठा के आख्या जाता है भलिया आ तेरी करनी दी लिस्ट है, फाइल है, अगे करनी कीरत वाची है। बे लेखा कर समझाया अज उसकी दुर्वरतों हो रही है, सिखी का भविख सिद्धांतक तौर पर तबाह हो रहा है, पर इस तबाही का कारण की है? कारण सिर्फ यह है क्योंकि वक्त की सरकार पिठ ते खलोती है। धर्मी लोग अपना जीवन धर्मी अखवाण वाले, धर्मी तो नहीं आखदा, धर्मी अखवाण वाले लोग यह गल मन चुके ने कि साडे जीवन का आधार वक्त की सियासत है। जिन्नी देर वह साड़ी पिठ ते खलोती है, जिन्ना मर्जी अन्याय कर लो, जिन्नी मर्जी बेइंसाफी कर लो, साड़ा कुछ नहीं कोई बिगाड़ सकता। पर मैनू खुशी है जिस हाथी हाथी की शक्ति रूप पंथ नू इन्होंने हुक्म किया सी ना कि इस नू कबीर नू मलिया मेट कर दो, इहदी जमीर खत्म हो जाए, दर दर भटकदा फिरे। उस हाथी रूप बलवंता रखने वाले पंथ ने पछाण लिया सच की है झूठ की है। आ तुहाडी हजारां दी तादाद विच हाजरी, तुहाडे वल्लों बख्शिया जांदा मान सन्मान, तुहाडे वल्लों बख्शिया जांदा प्यार निग, इस गल दी प्रतीक है कि काजी नहीं बुझ सके पर हाथी ने बुझ लिया। बाबा कबीर जी ने बड़ी खूबसूरत गल कहने लगे, क्या अपराध संत है कीना बांध पोट कुंचर को दीना, कुंचर पोट ले ले नमस्कार बुझी नहीं काजी अंधियारे। अज इस तो एक अगली गल साड़ी जिम्मेवारी विच आउंदी है, ओ ए जे उस स्थान ते एहो हालत रही, मैनू इस गल की खुशी नहीं हुंदी कि असी अकाल तखत दे नाम की दुरवरतों करन वालियां दे पंजे विच नहीं, उन्हां दे हुक्म विच नहीं, साडे कोल पछाण है। बल्कि कई बार तोखला भी हुंदा है, फिक्र भी हुंदा है किते ऐसा ना होवे इहो जी इंस्टीट्यूशन साडी कौम विचों खत्म हो जाए और इन्हां दे कारण होंगे। सामने वेख के झूठ नूं किन्नी देर के कोई बर्दाश्त करेगा? जिस तरह अज अकाल तखत साहब दे पवित्र नाम की दुरवरतों हो रही है और लोग मैं हैरान हाँ इस गल ते परेशान ने, एक पासे सोचते ने अकाल तखत का हुक्मनामा, एक पासे वेखते ने की हो रहा है। जे नहीं मनते तो उन्होंने डराया जाता, धमकाया जाता, नानक शाही कैलेंडर के संबंध में वेख लो की हो रहा, नानक शाही कैलेंडर के संबंध में की हो रहा। 7 साल पहला आप ही नानक शाही कैलेंडर जारी किया है, विद्वान पुरुष ने अपने जीवन दे 10 साल ला के वो कैलेंडर तैयार किया है, विद्वान है, सारिया की मर्जी नाल सारे विद्वाना की राय नाल जारी होया है। उस अकाल तखत के नाम के साइना थले उन्हां ਲੋਕਾਂ ਦੇ ਧਾਰਮਿਕ ਪਦਵੀਆਂ 'ਤੇ ਬੈਠੇ ਹੋਏ ਲੋਕਾਂ ਦੇ ਨਾਮ ਦੇ ਅਤੇ ਸਾਈਨਾਂ ਦੇ ਥੱਲੇ ਜਾਰੀ ਹੋਇਆ। ਅੱਜ ਪਿੱਛੋਂ ਇਸ਼ਾਰਾ ਹੋਇਆ ਕੇਵਲ ਵੋਟਾਂ ਦੀ ਖਾਤਰ, ਕਿਉਂਕਿ ਜਿਹੜੇ ਨਹੀਂ ਮੰਨਦੇ ਉਹਨਾਂ ਨੇ ਉਦੋਂ ਹੀ ਕਹਿ ਦਿੱਤਾ ਸੀ ਕਿ ਅਸੀਂ ਨਹੀਂ ਮੰਨਦੇ, ਅਤੇ ਉਹ ਨਾ ਮੰਨਣ ਵਾਲੇ ਕੌਣ ਸਨ? ਜਿਨ੍ਹਾਂ ਨੂੰ ਅਸੀਂ ਸਾਧੂ ਸੰਤ ਸਮਾਜ ਆਖਦੇ ਹਾਂ। ਅੱਜ ਤੋਂ 7 ਸਾਲ ਪਿੱਛੇ ਚਲੇ ਜਾਓ, ਉਹ ਉਦੋਂ ਵੀ ਨਹੀਂ ਸਨ ਮੰਨਦੇ, ਕਿਉਂਕਿ ਉਹਨਾਂ ਨੇ ਇੱਕ ਆਪਣੀ ਤੀਜੀ ਸਿੱਖ ਰਹਿਤ ਮਰਿਆਦਾ ਬਣਾ ਲਈ ਹੋਈ ਹੈ ਜਿਹੜੀ ਕੇਵਲ ਬ੍ਰਹਮਨਿਜ਼ਮ ਦਾ ਪ੍ਰਚਾਰ ਕਰਦੀ ਹੈ। ਉਦੋਂ ਲੋੜ ਨਹੀਂ ਪ੍ਰਤੀਤ ਹੋਈ, ਹੁਣ ਆ ਗਏ ਨੇ ਸਿਰ 'ਤੇ ਇਲੈਕਸ਼ਨ, ਹੁਣ ਉਹ ਲੋੜ ਹੈ। ਅਤੇ ਲੋੜ ਵਿੱਚ ਉਹੋ ਹੀ ਹਾਲਤ ਹੈ ਕਿ ਇੱਕ ਗੁਆਲੇ ਦੇ ਪਿੱਛੇ 10,000 ਗਊਆਂ ਨੇ, 10-20,000 ਗਊਆਂ ਨੇ। ਇਸ ਲਈ ਗਵਾਲਿਆਂ ਦੀ ਮੰਨਣੀ ਬਹੁਤ ਜ਼ਰੂਰੀ ਹੈ, ਗਊਆਂ ਦਾ ਸਾਥ ਤਾਂ ਹੀ ਮਿਲੇਗਾ। ਹੁਣ ਵਕਤ ਦੀਆਂ ਸਰਕਾਰਾਂ ਅਤੇ ਰਾਜਨੀਤਿਕ ਲੋਕ ਵੀ ਇਹੋ ਹੀ ਦੇਖ ਰਹੇ ਨੇ ਕਿ ਵਕਤ ਦੇ ਕਿਸੇ ਵੀ ਸਾਧੂ ਸਮਾਜ ਡੇਰੇ ਦੀ ਮੰਨਣੀ ਇਸ ਲਈ ਜ਼ਰੂਰੀ ਹੈ ਕਿਉਂਕਿ ਉਹਦੇ ਮਗਰ 10-20-50,000 ਵੋਟ ਹੈ। ਇਹਦਾ ਮਤਲਬ ਗੁਰੂ ਨਾਨਕ ਦੀ ਗੱਲ ਭੇਟ ਚੜ੍ਹਾਈ ਜਾ ਰਹੀ ਹੈ ਵੋਟ ਦੀ, ਅਤੇ ਕਰਪਸ਼ਨ ਕਿਹਨੂੰ ਕਹਿੰਦੇ ਨੇ? ਇਹ ਤਾਂ ਵੱਡੀ ਕਰਪਸ਼ਨ ਹੈ। ਕਿਸੇ ਵੋਟਰ ਨੂੰ 2-4, 10,000, 20,000 ਰੁਪਇਆ ਦੇ ਦੇਣਾ ਕਰਪਸ਼ਨ ਹੈ। ਕਿਸੇ ਵੋਟਰ ਨੂੰ ਸ਼ਰਾਬ ਦੀਆਂ ਪੇਟੀਆਂ ਵੰਡਣੀਆਂ, ਅਫੀਮ ਵੰਡਣੀ ਕਰਪਸ਼ਨ ਹੈ। ਇਹ ਸਭ ਕੁਝ ਤਾਂ ਹੁੰਦਾ ਹੀ ਰਿਹਾ, ਹੁਣ ਉਦੋਂ ਵੀ ਵੱਡੀ ਸ਼ੁਰੂ ਹੋ ਗਈ ਕਿ ਕਰਪਸ਼ਨ ਇੰਨੀ ਵੱਧ ਗਈ, ਹੁਣ ਤਾਂ ਵੋਟ ਲਈ ਗੁਰੂ ਨਾਨਕ ਦਾ ਨਾਮ ਵੀ ਵੇਚਿਆ ਜਾ ਰਿਹਾ ਹੈ, ਗੁਰੂ ਨਾਨਕ ਵੀ ਭੇਟ ਚੜਾਇਆ ਜਾ ਰਿਹਾ ਹੈ। ਉਹ ਭਲਿਓ ਨਾਨਕ ਸ਼ਾਹੀ ਕੈਲੰਡਰ ਉਹ ਜਿਹੜਾ ਸਾਡੀਆਂ ਵੋਟਾਂ ਤਿਆਰ ਕਰੇ, ਭਲਿਓ ਸੱਚ ਨੂੰ ਪਛਾਣੋ। ਜਿੰਨੀ ਦੇਰ ਧਾਰਮਿਕ ਪਦਵੀਆਂ ਅਤੇ ਧਰਮ ਸਿਧਾਂਤ ਧਰਮ ਸਥਾਨਾਂ 'ਤੇ ਬੈਠੇ ਕਾਬਜ਼ ਲੋਕ ਵਕਤ ਦੀਆਂ ਸਰਕਾਰਾਂ ਨਾਲ ਅਤੇ ਵਕਤ ਦੀ ਰਾਜਨੀਤੀ ਨਾਲ ਜੁੜੇ ਰਹਿਣਗੇ, ਉਹਨਾਂ ਕੋਲੋਂ ਧਰਮ ਦੀ ਆਸ ਨਾ ਰੱਖੋ। ਇਸ ਲਈ ਸਾਨੂੰ ਦ੍ਰਿੜਤਾ ਨਾਲ, ਵਿਸ਼ਵਾਸ ਨਾਲ ਬਾਬਾ ਕਬੀਰ ਜੀ ਦੇ ਉਹਨਾਂ ਬਚਨਾਂ ਤੋਂ ਇੱਕ ਪ੍ਰੇਰਨਾ ਲੈਣੀ ਪਏਗੀ, ਅਤੇ ਸਾਨੂੰ ਦ੍ਰਿੜਤਾ ਨਾਲ ਆਖਣਾ ਪਏਗਾ ਅਸੀਂ ਉਹ ਬਚਨ ਮੰਨਣ ਲਈ ਤਿਆਰ ਨਹੀਂ ਜਿਹੜਾ ਵਕਤ ਦੀ ਸਰਕਾਰ ਦੇ ਇਸ਼ਾਰੇ 'ਤੇ ਪੈਦਾ ਹੋਵੇ। ਬਾਬਾ ਕਬੀਰ ਜੀ ਦੇ ਕਹੇ ਹੋਏ ਇਹ ਲਫ਼ਜ਼ ਮੁਖਾਤਬ ਕਰਕੇ ਕਹਿਣ ਲੱਗੇ, ਹੇ ਬ੍ਰਾਹਮਣ ਤੇਰਾ ਮੇਰਾ ਸੰਬੰਧ ਹੀ ਕੋਈ ਨਹੀਂ, ਰਿਸ਼ਤਾ ਹੀ ਕੋਈ ਨਹੀਂ। ਕਿਉਂਕਿ ਦੂਜੀ ਲਾਈਨ ਵਿੱਚ ਵੀ ਆਖਦੇ ਉੱਤੋਂ ਨੇ, ਤੂੰ ਬ੍ਰਾਹਮਣ ਮੈਂ ਕਾਂਸ਼ੀ ਕਾ ਜੁਲਹਾ, ਮੋਏ ਤੋਏ ਬਰਾਬਰੀ ਕੈਸੇ ਕਿ ਮਨੇ, ਮੇਰਾ ਤੇਰਾ ਕੀ ਸੰਬੰਧ ਹੈ, ਮੇਰੀ ਤੇਰੀ ਕੀ ਬਰਾਬਰਤਾ ਹੈ, ਮੇਰਾ ਤੇਰਾ ਕੀ ਰਿਸ਼ਤਾ ਹੈ। ਹਮਰੇ ਰਾਮ ਨਾਮ ਕਹਿ ਉੱਪਰ ਹੈ, ਬੇਦ ਭਰੋਸੇ ਪਾਂਡੇ ਡੂਮ ਬਰੇ, ਤੇਰਾ ਮੇਰਾ ਸੰਬੰਧ ਕੋਈ ਨਹੀਂ। ਤੂੰ ਬ੍ਰਾਹਮਣ ਮੈਂ ਕਾਂਸ਼ੀ ਕਾ ਜੁਲਹਾ, ਤੇਰਾ ਮੇਰਾ ਕੀ ਸੰਬੰਧ ਹੈ। ਇਹੋ ਗੱਲ ਅੱਜ ਪੰਥ ਨੂੰ ਕਰਨੀ ਪੈਣੀ ਹੈ। ਪੰਥਕ ਤੌਰ 'ਤੇ ਬਾਬਾ ਕਬੀਰ ਜੀ ਦੀ ਅਗਵਾਈ ਵਾਂਗੂ, ਪੰਥਕ ਤੌਰ 'ਤੇ ਬਾਬਾ ਕਬੀਰ ਜੀ ਦੀ ਦ੍ਰਿੜਤਾ ਵੱਲੋਂ ਵਾਂਗੂ ਇੱਕ ਆਵਾਜ਼ ਦੇਣੀ ਪੈਣੀ ਹੈ ਕਿ ਜਿਹੜੇ ਲੋਕ ਵੀ ਭਾਵੇਂ ਕਿਸੇ ਵੀ ਪਦਵੀ 'ਤੇ ਬੈਠੇ ਨੇ, ਕਿਸੇ ਵੀ ਸ਼ਕਤੀਸ਼ਾਲੀ ਤਾਕਤ ਹਥਿਆ ਕੇ ਬੈਠੇ ਨੇ, ਜਿਹੜੇ ਲੋਕ ਕੇਵਲ ਅਤੇ ਕੇਵਲ ਰਾਜਨੀਤੀ ਅਤੇ ਰਾਜਨੀਤੀ ਦੀ ਗੁਲਾਮੀ ਲਈ ਜੀਵਨ ਗੁਜ਼ਾਰ ਰਹੇ ਨੇ, ਉਹਨਾਂ ਦੇ ਹੱਥ ਵਿੱਚ ਪੰਥ ਦਾ ਭਵਿੱਖ ਨਹੀਂ ਉਸਰ ਸਕਦਾ। ਇਹ ਫੈਸਲਾ ਬਾਬਾ ਕਬੀਰ ਜੀ ਦਾ ਕਹਿੰਦੇ ਨੇ, ਤੂੰ ਬ੍ਰਾਹਮਣ ਮੈਂ ਕਾਂਸ਼ੀ ਕਾ ਜੁਲਹਾ, ਤੂੰ ਬ੍ਰਾਹਮਣ ਮੈਂ ਕਾਂਸ਼ੀ ਕਾ ਜੁਲਹਾ, ਬੁਝਾ ਮੋਰ ਗਿਆਨ, ਬੁਝੋ ਮੋਰ ਗਿਆਨ, ਤੁਮ ਤੋ ਜਾਚੇ ਭੂਪਤ ਰਾਜੇ, ਤੂੰ ਤਾਂ ਰਾਜਿਆਂ ਦਾ ਗੁਲਾਮ ਹੈ, ਤੂੰ ਤਾਂ ਸਿਆਸੀ ਗੁਲਾਮੀ ਪਿਆ ਕਰਨਾ, ਮੈਂ ਮੇਰੇ ਰੱਬ ਨਾਲ ਜੁੜਿਆ ਹੋਇਆ, ਤੇਰਾ ਮੇਰਾ ਰਿਸ਼ਤਾ ਕਿਵੇਂ ਬਣੇ। तुम तो जाचे भूपत राजे हर्ष्यो मोर ध्याना हर्ष्यो मोर ध्याना तुम तो वेद पढ़ो गायत्री तुम तो वेद पढ़ो गायत्री गोविंद हृदय हमारे गोविंद हृदय हमारे तुम तो वेद पढ़ो गायत्री तुम तो वेद पढ़ो गायत्री तुम तो वेद पढ़ो गायत्री पलियो दास दे टाइम ते जे किसे नु तलब कीता गया है ता इको एक वक्त दे राजे नु ताकि सरकार शक्तिवान सियासी शक्ति वाला ए ना समझे कि मैं कौम दा जिन्ना मर्जी वड्डा नुकसान कर लवां मैनू पुछन वाला कोई नहीं केवल ते केवल वक्त दी सरकार दी ताजदार कित्थे शक्तिशाली वक्त दी राजनीति नू हाथ पा के धर्म अगे झुकाना ते कित्थे वक्त दीयां सरकारां ते ताजदारां दे सामने धार्मिक पदवियां दा गिड़ गिड़ाउणा ते गुलाम बन के चाकर बन के उहनां दे हुकम विच जीवन गुजारना ये फर्क है। ये फर्क पछाणन लई सानू एक प्रेरणा है ताकि साडा जीवन साडे बच्चों का जीवन साडी आने वाली जनरेशन का जीवन धर्म नाल सच नाल ते न्याय नाल जुड़ सके। इन्हां शब्दां नाल खिमां दा जा चुका फतेह बुलाओ वाहिगुरू जी का खालसा वाहिगुरू जी की।